ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ। ਕਬੀਰ ਭਗਤ ਜੀ ਕਥਨ ਕਰਦੇ ਆ ਕਿ ਰਾਮ ਦੀ ਜਿਹੜੀ ਭਗਤੀ ਤਤੀਖਿਆ ਰੂਪ ਕਸੌਟੀ ਉੱਤੇ ਕੋਈ ਝੂਠਾ ਬੰਦਾ ਟਿਕ ਨਹੀਂ ਸਕਦਾ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਰਾਮ ਦੀ ਭਗਤੀ ਰੂਪ ਕਸੌਟੀ ਨੂੰ ਉਹ ਸਹਾਰਦਾ ਜੋ ਜੀਵ ਮਰ ਜੀਵੜਾ ਹੁੰਦਾ, ਜੋ ਜੀਵਤ ਭਾਅ ਤੋਂ ਮਰਦਾ। ਮਹੱਲਾ ਤੀਜਾ ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮ੍ਰਿਤਕ ਹੋਏ। ਕਹਿਆ ਸ਼ਬਦ ਨਾ ਮਾਨਈ, ਹਉਮੈ ਛੱਡੈ ਨਾ ਕੋਏ। ਇਹ ਜੀਵ ਆਪਣੇ ਮਨ ਨੂੰ ਕਿਸ ਵਜ੍ਹਾ ਕਰਕੇ ਮਾਰ ਸਕਦਾ? ਨਹੀਂ ਮਾਰ ਸਕਦਾ, ਕਿਉਂਕਿ ਕਹਿਆ ਸ਼ਬਦ ਨਾ ਮਾਨਈ। ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਜੋ ਨਹੀਂ ਮੰਨਦਾ। ਦੂਜੀ ਤੁਕ ਵਿੱਚ ਲਿਖਿਆ ਇਹ, ਕਿਉਂਕਿ ਮ੍ਰਿਤਕ ਹੋਏ। ਕਿਉਂ ਕਰ ਮ੍ਰਿਤਕ ਹੋਏ? ਮਨ ਦੇ ਮਰ ਜਾਣ ਤੋਂ ਬਾਅਦ ਜੋ ਆਨੰਦ ਪ੍ਰਾਪਤ ਹੁੰਦਾ, ਉਸ ਨੂੰ ਕਿਉਂ ਕਰ ਕਿਸ ਤਰੀਕੇ ਨਾਲ ਪ੍ਰਾਪਤ ਹੁੰਦਾ? ਨਹੀਂ ਹੁੰਦਾ, ਕਿਉਂਕਿ ਓਮੈ ਛੱਡਾ ਨਾ ਕੋਈ, ਹੰਗਤਾ ਮਮਤਾ ਤਾਂ ਕੋਈ ਛੱਡਦਾ ਨਹੀਂ। ਦੂਜਾ ਪ੍ਰਸ਼ਨ ਜਿਹੜਾ ਹੈ ਕਿ ਮਨ ਨੂੰ ਕਿਸ ਵਜ੍ਹਾ ਨਾਲ ਮਾਰਨਾ ਕਰੀਏ, ਅਤੇ ਮਨ ਦੇ ਮ੍ਰਿਤਕ ਹੋਣ ਦਾ ਜੋ ਜੀਵਨ ਮੁਕਤ ਰੂਪ ਆਨੰਦ ਹੈ ਉਹ ਕਿਸ ਤਰੀਕੇ ਨਾਲ ਪ੍ਰਾਪਤ ਹੁੰਦਾ? ਕਹਿੰਦੇ ਇਹ ਜੀਵ ਗੁਰਾਂ ਦੇ ਕਹੇ ਹੋਏ ਉਪਦੇਸ਼ ਨੂੰ ਮੰਨਦਾ ਨਹੀਂ, ਅਤੇ ਨਾ ਹੀ ਕੋਈ ਹੰਗਤਾ ਮਮਤਾ ਨੂੰ ਛੱਡਦਾ। ਇਸ ਕਰਕੇ ਨਾ ਮਨ ਮਰਦਾ, ਨਾ ਹੀ ਜੀਵਨ ਮੁਕਤ ਦਾ ਆਨੰਦ ਪ੍ਰਾਪਤ ਹੁੰਦਾ। ਫਿਰ ਕਹਿੰਦੇ ਜੀਵਨ ਮੁਕਤ ਦਾ ਆਨੰਦ ਕਿਵੇਂ ਪ੍ਰਾਪਤ ਹੋਵੇ? ਤਾਂ ਹੁਣ ਸਤਿਗੁਰੂ ਮਹਾਰਾਜ ਉਹਦਾ ਬਖਸ਼ਿਸ਼ ਕਰਕੇ ਜਵਾਬ ਦਿੰਦੇ ਹਨ। ਗੁਰਪ੍ਰਸਾਦੀ ਹਉਮੈ ਛੁਟੈ ਜੀਵਤ ਮੁਕਤ ਸੋ ਹੋਏ। ਗੁਰਾਂ ਦੀ ਕਿਰਪਾ ਨਾਲ ਹੰਗਤਾ ਮਮਤਾ ਛੁੱਟ ਜਾਵੇ ਤਾਂ ਉਹ ਜੀਵਨ ਰੂਪ ਹੁੰਦਾ। ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ, ਤਿਸ ਵਿਘਨ ਨਾ ਲਾਗੈ ਕੋਏ। ਮਹਾਰਾਜ ਕਥਨ ਕਰਦੇ ਜਿਹਨੂੰ ਵਾਹਿਗੁਰੂ ਬਖਸ਼ਦਾ ਉਹਨੂੰ ਗੁਰ ਕਿਰਪਾ ਮਿਲਦੀ ਹੈ, ਉਹਨੂੰ ਫਿਰ ਕੋਈ ਵਿਘਨ ਨਹੀਂ ਲੱਗਦਾ। ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ। ਜੀਵਤ ਭਾਅ ਤੋਂ ਮਰਨਾ ਤਾਂ ਸਭ ਕੋਈ ਕਹਿੰਦਾ, ਪਰ ਜੀਵਨ ਦੀ ਹੰਗਤਾ ਤੋਂ ਕਿਵੇਂ ਮੁਕਤ ਹੋ ਸਕਦਾ? ਤਾਂ ਸਤਿਗੁਰੂ ਜਵਾਬ ਦਿੰਦਿਆਂ ਫਰਮਾਉਂਦੇ ਨੇ, ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ। ਲਾਏ ਬੋਲਣਾ ਸੀਗਾ ਪਰ ਈੜੀ ਫਿਰ ਸਿਹਾਰੀ ਅੱਗੇ ਲਾਏ। ਕਹਿੰਦੇ ਨੇ ਜੇ ਵਾਹਿਗੁਰੂ ਦਾ ਡਰ ਰੂਪ ਸੰਜਮ ਰੱਖਣਾ ਕਰੇ ਨਾ, ਪਰਹੇਜ ਰੱਖੇ, ਜਿਵੇਂ ਦਵਾਈ ਵਿੱਚ ਆਪਾਂ ਪਥ ਰੱਖਦੇ ਹਾਂ, ਪਰਹੇਜ ਰੱਖਦੇ ਹਾਂ। ਵਾਹਿਗੁਰੂ ਦਾ ਡਰ ਰੂਪ ਸੰਜਮ ਪਥ ਰੱਖਣਾ ਕਰੇ ਤਾਂ ਭਾਵ ਹੁੰਦਾ ਪ੍ਰੇਮ। ਗਿਆਨ ਰੂਪ ਦਾਰੂ ਲਾਵੇ ਤਾਂ ਜੀਵਨ ਮੁਕਤ ਹੋ ਸਕਦਾ। ਆਨ ਦਿਨ ਗੁਣ ਗਾਵੈ ਸੁਖ ਸਹਿਜੇ, ਬਿਖ ਪਵਜਲ ਨਾਮ ਤਰੇ। ਰਾਤ ਦਿਨ ਵਾਹਿਗੁਰੂ ਦੇ ਗੁਣ ਗਾਵੇ ਤਾਂ ਸਹਿਜੇ ਸੁਖ ਹੁੰਦਾ, ਅਤੇ ਨਾਮੀ ਦੇ ਨਾਮ ਨੂੰ ਜਪ ਕੇ ਇਹ ਵਿਆਹ ਰੂਪ ਜਿਹੜਾ ਸੰਸਾਰ ਸਮੁੰਦਰ ਤੋਂ ਜੀ ਪਾਰ ਉਤਾਰਾ ਹੋ ਜਾਂਦਾ, ਇਹਦਾ ਤਰ ਜਾਂਦਾ। ਨਾਨਕ ਗੁਰਮੁਖ ਪਾਈਐ ਜਾ ਕਉ ਨਦਰ ਕਰੇ। ਮਹਾਰਾਜ ਕਥਨ ਕਰਦੇ ਜਿਸ ਉੱਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਉਹ ਗੁਰਮੁਖ ਗੁਰਾਂ ਦੁਆਰੇ ਨਾਮ ਚਿੰਤਨ ਕਰਨਾ ਪ੍ਰਾਪਤ ਕਰਦਾ ਹੈ। ਪੌੜੀ ਦੂਜਾ ਭਾਵ ਰਚਾਇਓਨ ਤ੍ਰੈ ਗੁਣ ਵਰਤਾਰਾ। ਦਵੈਤ ਭਾਅ ਰੂਪ ਜੋ ਸੰਸਾਰ ਪੈਦਾ ਕੀਤਾ ਹੋਇਆ ਉਹਦਾ ਤਿੰਨਾਂ ਗੁਣਾਂ ਵਿੱਚ ਵਰਤਾਰਾ ਹੈ ਇਹ ਸਾਰੀ ਦੁਨੀਆ ਦਾ, ਜਾਂ ਤਾਂ ਕੋਈ ਰਜੋ ਗੁਣ 'ਚ ਹੁੰਦਾ ਜਾਂ ਸਤੋ 'ਚ ਜਾਂ ਤਮੋ 'ਚ। ਇਸ ਕਰਕੇ ਮਹਾਰਾਜ ਕਹਿੰਦੇ ਹਰੇਕ ਹੀ ਜਿਹੜਾ ਦੁਨੀਆ ਦਾ ਬੰਦਾ ਤਿੰਨਾਂ ਗੁਣਾਂ 'ਚ ਹੀ ਵਰਤਦਾ। ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ। ਤਿੰਨਾਂ ਗੁਣਾਂ ਤੋਂ ਜੋ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਰੂਪ ਤਿੰਨੇ ਦੇਵਤੇ ਪੈਦਾ ਕੀਤੇ ਉਹ ਆਪ ਜੀ ਦੇ ਹੁਕਮ ਵਿੱਚ ਕਾਰ ਕਮਾਉਂਦੇ ਨੇ। ਪੰਡਿਤ ਪੜ੍ਹਦੇ ਜੋਤ ਕੀ ਨਾ ਬੂਝੈ ਵਿਚਾਰਾ। ਪੰਡਿਤ ਸ਼ਾਸਤਰਾਂ ਨੂੰ ਪੜ੍ਹਦੇ ਨੇ, ਜੋਤ ਕੀ ਹੁੰਦੇ ਜੋਤਸ਼ੀ, ਜੋਤਿਸ਼ ਨੂੰ ਲਾਉਂਦੇ ਨੇ, ਪਰ ਹੇ ਪ੍ਰਭੂ ਤੇਰੀ ਜਿਹੜੀ ਨਾ ਪ੍ਰਾਪਤੀ ਦੇ ਵਿਚਾਰ ਨੂੰ ਨਹੀਂ ਸਮਝਦੇ। ਪੰਡਿਤ ਤਾਂ ਕਹਿੰਦੇ ਭਈ ਦੇਖੋ ਅਸੀਂ ਤਾਂ ਜੋਤਿਸ਼ ਲਾਉਂਦੇ ਹਾਂ, ਪਰ ਪ੍ਰਭੂ ਨੇ ਜੋ ਕਰਨਾ ਹੋਣਾ ਉਹੀ ਅਸੀਂ ਤਾਂ ਦੱਸ ਸਕਦੇ ਹਾਂ ਹਿਸਾਬ ਕਿਤਾਬ ਜਿਹਾ। ਕਹਿੰਦੇ ਭਗਵਾਨ ਦਾ ਨਾਮ ਜਪੋ, ਕਹਿੰਦੇ ਖੀਰ ਇਹੀ ਹੈ ਫਿਰ। ਉਹ ਤਾਂ ਚਲੋ ਉਹਨਾਂ ਦੀ ਰੋਜੀ ਰੋਟੀ ਬਣਾਈ ਹੋਈ ਹੈ, ਪਰ ਅਖੀਰ ਕਰਨ ਵਾਲਾ ਤਾਂ ਫਿਰ ਪਰਮਾਤਮਾ ਹੀ ਹੈ। ਸਭ ਕੁਛ ਤੇਰਾ ਖੇਲ ਹੈ ਸੱਚ ਸਿਰ ਜਣਹਾਰਾ। ਇਹ ਸੱਚੇ ਸਿਰਜਣਹਾਰ ਵਾਹਿਗੁਰੂ ਸਭ ਕੁਝ ਤੇਰਾ ਹੀ ਖੇਲ ਬਣਾਇਆ ਹੋਇਆ ਹੈ। ਜਿਸ ਪਾਵੈ ਤਿਸ ਬਖਸ ਲੈ ਸੱਚ ਸ਼ਬਦ ਸਮਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਜਿਹਨੂੰ ਤੂੰ ਚਾਹੁੰਦਾ ਉਹਨੂੰ ਬਖਸ਼ ਲੈਂਦਾ, ਪਰ ਗੁਰਾਂ ਦੇ ਸੱਚੇ ਉਪਦੇਸ਼ ਕਰਕੇ ਆਪ ਜੀ ਵਿੱਚ ਸਮਾਈ ਹੁੰਦੀ ਹੈ। ਸੱਚੇ ਪਾਤਸ਼ਾਹ ਤੂੰ ਧੰਨ ਹੈ, ਤੂੰ ਧੰਨ ਹੈ। ਆਪ ਜੀ ਨਾਈ ਜਿਹੜੀ ਵਡਿਆਈ ਵੀ ਸੱਚੀ ਹੈ। ਪਿੱਛੋਂ ਦੇਖੋ ਸਾਰੀ ਪੌੜੀ ਕਿਵੇਂ ਆਈ ਹੈ। ਸੋ ਵਰਤਾਰਾ ਕਾਰਾ ਵਿਚਾਰਾ ਸਿਰਜਣਹਾਰਾ ਅਖੀਰ 'ਤੇ ਆ ਗਿਆ ਸਮਾਈ। ਇੱਥੋਂ ਸਿਆਣੇ ਬੰਦੇ ਤਾਂ ਸਮਝ ਲੈਂਦੇ ਆ ਵੀ ਇੱਥੇ ਹੀ ਸਮਾਈ ਕਿਉਂ ਲਿਖਿਆ। ਸੋ ਸ਼ਬਦ ਸਵਰਨ ਹਾਰਾ ਲਿਖ ਸਕਦੇ ਸੀ, ਇੱਥੇ ਵੀ ਸਿਰਜਣਹਾਰਾ ਆ ਰਿਹਾ ਪਿੱਛੋਂ, ਸਮਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੋ ਹੁਣ ਪੰਜਵਾਂ ਸਲੋਕ ਬਖਸ਼ਿਸ਼ ਕਰਦੇ, ਕਿਸੇ ਤਪੇ ਦੇ ਪਖੰਡ ਨੂੰ ਦੇਖ ਕੇ ਮਹਾਰਾਜ ਉਹਨੂੰ ਸੋਝੀ ਪਾਉਂਦੇ। ਸਲੋਕ ਮਹੱਲਾ ਤੀਜਾ, ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੂੰ ਫਿਰੈ ਤਪਾ ਸਦਾਵੈ। ਜੋ ਮਨ ਦਾ ਝੂਠਾ ਤੇ ਤਨ ਕਰਕੇ ਵੀ ਝੂਠ ਕਮਾਉਂਦਾ, ਤਨ ਕਰਕੇ ਝੂਠੇ ਕਰਮ ਕਰਦਾ ਤੇ ਮਾਇਆ ਨੂੰ ਲੈਣ ਵਾਸਤੇ ਫਿਰਦਾ ਤੇ ਆਪਣੇ ਆਪ ਨੂੰ ਤਪਾ ਸਦਾਉਂਦਾ, ਉੱਥੇ ਹੀ ਰਹਿੰਦਾ ਸੀ ਇਹ ਤਪਾ। ਭਰਮੇ ਭੂਲਾ ਸਭ ਤੀਰਥ ਗਹਿ, ਉਹ ਤਪਾ ਕੈਸੇ ਪਰਮਗਤ ਲਹਿ। ਚਾਹੇ ਕੋਈ ਵੀ ਤਪਾ ਉਹ ਭਰਮ ਵਿੱਚ ਪੈ ਕੇ ਭੁੱਲਿਆ ਹੋਇਆ ਸਾਰੇ ਤੀਰਥਾਂ ਦੀ ਯਾਤਰਾ ਨੂੰ ਗ੍ਰਹਿਣ ਕਰਦਾ, ਉਹ ਤਪਾ ਕਿਸ ਤਰ੍ਹਾਂ ਕੇਵਲ ਮੁਕਤੀ ਨੂੰ ਲੈ ਸਕਦਾ, ਪਰਮ ਗਤੀ। ਗੁਰਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੋਖ ਅੰਤਰ ਪਾਵੈ। ਮਹਾਰਾਜ ਕਥਨ ਕਰਦੇ, ਗੁਰਾਂ ਦੀ ਕਿਰਪਾ ਨਾਲ ਜਿਹੜਾ ਕੋਈ ਸੱਚ ਨਾਮ ਕਮਾਉਂਦਾ ਹੈ ਉਹ ਤਪਾ ਅੰਤਰੇ ਹੁੰਦਾ, ਅੰਤਰ ਭੇਦ। ਸੋ ਅੰਤਰੇ ਭੇਦ ਵੱਲੋਂ ਮੋਖ ਹੁੰਦਾ, ਛੁੱਟਣਾ ਪ੍ਰਾਪਤ ਕਰਦਾ, ਕੇਵਲ ਮੁਕਤੀ ਪ੍ਰਾਪਤ ਕਰਦਾ। ਉਹ ਜਿਹੜਾ ਅੰਦਰ ਸਾਡੇ ਭੇਦ ਪਿਆ ਹੋਇਆ ਕਿ ਉਸ ਚਿਆਰਾ ਹੋਈ ਆ ਕਿ ਕੂੜਾ ਟੁੱਟਾ ਪਾਲ, ਉਹ ਜਿਹੜੀ ਅੰਦਰ ਸਾਡੇ ਪਾਲ ਹੁੰਦੀ ਹੈ, ਕੰਧ ਹੁੰਦੀ, ਵੱਟ ਹੁੰਦੀ ਆ ਅੰਦਰ ਹੋਮੇ ਦੀ, ਉਹਨੂੰ ਕਹਿੰਦੇ ਨੇ ਉਹ ਅੰਤਰਾ ਪਿਆ ਹੋਇਆ ਸਾਡਾ ਪਰਮੇਸ਼ੁਰ ਵੱਲੋਂ। ਸਾਡੀ ਹੋਮੇ ਨਾਲ ਹੀ ਅਸੀਂ ਵਿੰਗੇ ਹੋਏ ਬੈਠੇ ਹਾਂ। ਮਹੱਲਾ ਤੀਜਾ, ਸੋ ਤਪਾ ਜੇ ਇਹੋ ਤਪ ਘਾਲੇ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਉਹ ਅਸਲ ਤਪ ਹੈ ਜਿਹੜਾ ਇਸ ਤਰ੍ਹਾਂ ਦਾ ਤਪ ਘਾਲਾ ਭਾਵ ਕਰਦਾ, ਪੂਰਨ ਸਤਿਗੁਰਾਂ ਨਾਲ ਮਿਲ ਕੇ ਸ਼ਬਦ ਬ੍ਰਹਮ ਨੂੰ ਯਾਦ ਕਰਦਾ। ਸਤਿਗੁਰ ਕੀ ਸੇਵਾ ਇਹੋ ਤਪ ਪਰਵਾਣ, ਨਾਨਕ ਸੋ ਤਪਾ ਦਰਗਹਿ ਭਾਵੈ ਮਾਣ। ਮਹਾਰਾਜ ਕਹਿੰਦੇ ਫਿਰ ਤਪ ਕਿਹੜਾ ਹੁੰਦਾ? ਜਿਵੇਂ ਬਚਨ ਆਇਆ ਨਾ, ਗੁਰ ਸੇਵਾ ਤਪਾਂ ਸਿਰ ਤਪਸਾਰ, ਕਹਿੰਦੇ ਜਿਹੜੀ ਪੂਰਨ ਸਤਿਗੁਰਾਂ ਦੀ ਸੇਵਾ ਕਰਨੀ ਹੈ ਇਹ ਤਪ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਮਾਣਿਕ ਹੈ। ਹੋਰ ਹੁਣ ਕਲਯੁੱਗ 'ਚ ਕੋਈ ਤਪ ਨਾ ਕਰਨ ਬਹਿ ਜਿਓ, ਸੇਵਾ ਹੀ ਤਪ ਹੈ। ਸਤਿਗੁਰੂ ਫਰਮਾਉਂਦੇ ਨੇ ਬਈ ਜੋ ਗੁਰਾਂ ਦੀ ਸੇਵਾ ਕਰਦਾ ਉਹ ਤਪਾ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਆਦਰ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ। ਪੌੜੀ ਰਾਤ ਦਿਨ ਸੋ ਪਾਇਨ, ਸੰਸਾਰ ਕੀ ਵਰਤਣ। ਸੰਸਾਰ ਦੀ ਵਰਤੋਂ ਵਾਸਤੇ ਇਹ ਵਾਹਿਗੁਰੂ ਤੈਨੇ, ਇਹ ਪਰਮੇਸ਼ਰ ਆਪ ਜੀ ਨੇ ਆਪ ਹੀ ਰਾਤ ਅਤੇ ਦਿਨ ਪੈਦਾ ਕੀਤੇ ਹਨ। ਗੁਰਮਤੀ ਕਟ ਚਾਨਣਾ ਆਨੇਰ ਬਿਨਾਸਣ, ਅਗਿਆਨ ਰੂਪ ਹਨੇਰੇ ਦੇ ਨਾਸ ਕਰਨ ਵਾਲਾ ਗੁਰਮਤੀਆਂ ਦੇ ਹਿਰਦੇ 'ਚ ਗਿਆਨ ਦਾ ਚਾਨਣ ਹੋ ਰਿਹਾ ਹੈ। ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰਿਣ। ਇਹ ਵਾਹਿਗੁਰੂ ਤੁਸੀਂ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਸਾਜਨਾ ਕੀਤਾ, ਰਵਿਆ ਸਭ ਵਣ ਤ੍ਰਿਣ, ਅਤੇ ਸਾਰਿਆਂ ਵਣਾਂ ਵਿੱਚ, ਤ੍ਰਿਣਾ ਕੱਖਾਂ ਵਿੱਚ, ਜੋ ਵਣ ਹੁੰਦਾ ਅੰਤਹਿਕਰਨ ਜਾਂ ਤ੍ਰਿਣ ਹੁੰਦਾ ਇੰਦਰੀਆਂ 'ਚ, ਤੂੰ ਆਪ ਰਵ ਰਿਹਾ। ਸਭ ਕਿਸੇ ਆਪੇ ਆਪ ਹੈ ਗੁਰਮੁਖ ਸਦਾ ਹਰ ਭਣ। ਹੇ ਹਰੀ ਵਾਹਿਗੁਰੂ ਤੂੰ ਆਪੇ ਆਪ ਸਭ ਕੁਝ ਹੋ ਰਿਹਾ। ਗੁਰਮੁਖ ਜਨ ਸਦਾ ਹੀ ਆਪਦੇ ਨਾਮਾਂ ਨੂੰ ਭਾਣ ਹੁੰਦਾ ਉਚਾਰਨ ਕਰਦੇ ਹਨ। ਪਿੱਛੇ ਸਾਰੇ ਆ ਕੇ ਦੇਖ ਲਓ, ਵਰਤਣ ਵਿਨਾਸਨ ਤ੍ਰੇਣ ਭਾਣ, ਹੁਣ ਕੀ ਕਹਿੰਦੇ? ਸਭ ਦੇ ਹੀ ਸੋਝੀ ਪਈ ਸੱਚਾ ਆਪ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੇ ਸੱਚੇ ਵਾਹਿਗੁਰੂ, ਜਦ ਆਪ ਜੀ ਨੇ ਸਮਝਾਇਆ ਤਦ ਗੁਰਾਂ ਦੁਆਰੇ ਸੋਝੀ ਭਾਵ ਗਿਆਤ ਪਈ ਹੈ ਜੀਵ ਨੂੰ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਤੂੰ ਧੰਨ ਹੈ, ਆਪ ਦੀ ਨਾਈ ਵਡਿਆਈ ਵੀ ਸੱਚੀ ਹੈ। ਇਹ ਸੱਚੇ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਥੋੜ੍ਹੇ ਹੀ ਬੰਦੇ ਜਿਹੜੇ ਨਹੀਂ ਲਾਉਂਦੇ, ਬਾਕੀ ਜਿੰਨੇ ਵੀ ਨਿਹੰਗ ਸਿੰਘ ਸੰਪਰਦਾਵਾਂ, ਕਲੇਰਾਂ ਵਾਲੇ ਮਹਾਂਪੁਰਖ, ਰਾੜੇ ਵਾਲੇ, ਹਰਖੋਵਾਲ ਵਾਲੇ, ਰਾੜੇ ਵਾਲੇ, ਇੱਧਰ ਆਰਾਮਪੁਰ ਖੇੜੇ ਵਾਲੇ ਮਹਾਂਪੁਰਖ, ਕੁੱਲ ਜਿੰਨੇ ਵੀ ਬ੍ਰਹਮ ਗਿਆਨੀ ਨੇ, ਸਾਰੇ ਮਹਾਂਪੁਰਖਾਂ ਦੇ ਸਥਾਨਾਂ ਅਤੇ ਸੰਪਰਦਾਵਾਂ ਸਾਰੀਆਂ, ਚਾਹੇ ਕੋਈ ਸੰਪਰਦਾ, ਅੱਡਣ ਸ਼ਾਹੀ ਸੰਪਰਦਾ। ਸੋ ਬੜੀ ਲੇਟ ਪਤਾ ਲੱਗਿਆ ਮੈਨੂੰ, ਸੰਤ ਬਾਬਾ ਤੀਰ ਸਿੰਘ ਜੀ ਅੱਡਣ ਸ਼ਾਹੀ ਮਹਾਂਪੁਰਖ ਸੇਵਾ ਪੰਥੀ ਚੜ੍ਹਾਈ ਕਰ ਗਏ, ਤੋ ਪਤਾ ਹੀ ਨਹੀਂ ਸੀ ਲੱਗਿਆ, ਕਿਉਂਕਿ ਅੰਦਰ ਹੀ ਬੈਠੇ ਰਹਿਣ ਕਰਕੇ। ਸੋ ਬਹੁਤ ਮਨ ਨੂੰ ਇਹ ਧੱਕਾ ਜਿਹਾ ਲੱਗਿਆ, ਬਹੁਤ ਭਾਰੀ ਸੇਵਾ ਕੀਤੀ ਉਹਨਾਂ ਨੇ। ਉਹਨਾਂ ਦੀਆਂ ਕੁਝ ਕੁ ਸੀਡੀਆਂ ਆਪਣੇ ਕੋਲ ਹੈ ਕਥਾ ਦੀਆਂ, ਉਹ ਛੇਤੀ ਸੰਗਤ ਨੂੰ ਮਿਲਣਗੀਆਂ ਜਾਂ ਰਿਲੀਜ਼ ਕਰਾਂਗੇ। ਉਹਨਾਂ ਨੂੰ ਵੀ ਬੜੇ ਸੋਹਣੇ ਢੰਗ ਨਾਲ ਉਹ ਪ੍ਰਚਾਰ ਕਰਿਆ ਕਰਦੇ ਸੀ, ਮਨਤੀਰ ਸਿੰਘ ਜੀ ਗੋਨੇਆਲੇ ਮੰਡੀ ਵਾਲੇ। ਸਾਡਾ ਕਦੇ ਕਦੇ ਮਿਲਾਪ ਹੋਇਆ ਉਹਨਾਂ ਮਹਾਂਪੁਰਖਾਂ ਵੇਲੇ, ਉਹਨਾਂ ਕੋਲ ਜਾ ਕਰਦੇ ਸੀ ਅਸੀਂ। ਸੋ ਇਸ ਪ੍ਰਕਾਰ ਬੰਬੇ ਮਿਲੇ ਸੀ ਇੱਕ ਵਾਰੀ, ਕਿਸੇ ਦੇ ਘਰ ਬੈਠੇ, ਕਾਫੀ ਮਠਿਆਈ ਲਿਆ ਰੱਖੀ ਉਹਨਾਂ ਨੇ ਅੱਗੇ, ਕਹਿੰਦੇ ਮੈਂ ਹੁਣ ਕਿੰਨਿਆਂ ਘਰਾਂ ਜਾਣਾ ਤੁਹਾਨੂੰ, ਕਹਿੰਦੇ ਹਰੇਕ ਨੇ ਮੂਹਰੇ ਮਠਿਆਈ ਰੱਖਣੀ ਲਿਆ ਕੇ, ਜੇ ਮੈਂ ਇੰਨੀ ਖਾਂਦਾ ਤਾਂ ਮੈਂ ਉਈ ਚੜ੍ਹਾਈ ਕਰ ਜਾਂ। ਕਹਿੰਦੇ ਮੈਂ ਕੀ ਕਰਦਾ, ਪਲੇਟ ਚੁੱਕ ਕੇ ਮੱਥੇ ਨੂੰ ਲਾ ਕੇ, ਕਹਿੰਦਾ ਮੱਥੇ ਨੂੰ ਲਾਇਆ ਸਰਵ ਸੁੱਖ ਪਾਇਆ। ਕਹਿੰਦੇ ਤੁਸੀਂ ਵੀ ਐਂ ਕਰਿਆ ਕਰੋ, ਕਹਿੰਦੇ ਇੱਕ ਪੀਸ ਚੱਕ ਲਈਦਾ ਬਰਫੀ ਦਾ, ਬਾਕੀ ਸਾਰਿਆਂ ਨੂੰ ਲੈ ਭਾਈ ਤੂੰ ਸਾਰਿਆਂ ਨੂੰ ਵੰਡ ਕੇ ਅਖੀਰਲਾ ਵੀ ਕਿਸੇ ਨੂੰ ਦੇ ਦੇਈਦਾ, ਪਹਿਲਾਂ ਦਿਖਾ ਦੇਈਦਾ ਵੀ ਮੈਂ ਇੱਕ ਚੱਕ ਲਿਆ। ਕਹਿੰਦੇ ਮੈਂ ਕਿੰਨੀ ਕੁ ਬਰਫੀ ਖਾਈ ਜਾਵਾਂ, 200 ਬਿਮਾਰੀਆਂ ਪੈਦਾ ਹੁੰਦੀਆਂ। ਫਿਰ ਬੜਾ ਹਸਾਉਂਦੇ ਵੀ ਹੁੰਦੇ ਸੀ, ਹਾਸੇ ਵਾਲੀਆਂ ਗੱਲਾਂ ਵੀ ਕਰਦੇ ਸੀ, ਅਤੇ ਅਸੀਂ ਕਿਹਾ ਬਾਬਾ ਜੀ ਕਿਰਪਾ ਕਰੋ ਸਾਨੂੰ ਵੀ ਕੋਈ ਯੁਗਤੀ ਦੱਸੋ। ਕਹਿੰਦੇ ਇੱਕ ਮਾਲਾ ਮੂਲ ਮੰਤਰ ਦੀ ਬੋਲ ਕੇ ਕਰਿਆ ਕਰੋ, ਐਨ ਪਿਆਰ ਨਾਲ, ਜਿਵੇਂ ਕਥਾ ਦੇ ਸ਼ੁਰੂ 'ਚ ਮੂਲ ਮੰਤਰ ਪੜ੍ਹਦੇ ਹੋ ਨਾ, ਹੌਲੀ 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 ਹੌਲੀ। ਕਹਿੰਦੇ ਇਕੱਲੇ ਬਹਿ ਜਾ ਕਰੋ ਉੱਪਰ ਕੋਠੇ 'ਤੇ ਜਾ ਕੇ ਜਾਂ ਕਿਤੇ ਇਕਾਂਤ 'ਚ, ਇੱਕ ਮਾਲਾ ਬੋਲ ਕੇ, ਅੱਧੇ ਘੰਟੇ 'ਚ ਹੋ ਜਾਵੇ, 45 ਮਿੰਟ 'ਚ ਹੋ ਜਾਵੇ, ਘੰਟੇ 'ਚ ਹੋ ਜਾਵੇ, ਕਹਿੰਦੇ ਬਹੁਤ ਆਨੰਦ ਬਣਦਾ। ਕਹਿੰਦੇ ਮੇਰੇ ਕੋਲ ਤਾਂ ਬਸ ਆਹੀ ਆ, ਮੈਂ ਕਹਿੰਦੇ ਇੱਦਾਂ ਹੀ 125,000,000 ਪਾਠ ਕੀਤਾ ਕਈ ਵਾਰੀ। ਕਹਿੰਦੇ ਮੇਰੇ ਕੋਲ ਟਾਈਮ ਖੁੱਲ੍ਹਾ ਹੁੰਦਾ ਸੀ ਕਦੇ, ਕਹਿੰਦੇ ਫਿਰ ਬਾਅਦ ਵਿੱਚ ਜਿਹੋ ਜਿਹੀ ਲੋੜ ਹੋਵੇ ਉਹੋ ਜਿਹਾ ਸ਼ਬਦ ਪੜ੍ਹ ਲਈਦਾ 11 ਵਾਰੀ 21 ਵਾਰੀ, ਕਹਿੰਦੇ ਫਿਰ ਉਹ ਕੰਮ ਵੀ ਬਣ ਜਾਂਦਾ। ਕਹਿੰਦੇ ਮੈਂ ਸਾਰੀ ਜ਼ਿੰਦਗੀ ਨਿਤਨੇਮ ਕੀਤਾ ਆਪਣਾ, ਆਪਣਾ ਰਹਿ ਰਾਸ ਕੀਰਤਨ ਸੋਹਲਾ, ਬਾਕੀ ਮੂਲ ਮੰਤਰ ਦਾ ਅਭਿਆਸ ਸੁਖਮਨੀ ਸਾਹਿਬ ਦਾ ਹੋਰ ਬਾਹਲਾ ਕਰਦੇ ਸੀ। ਇਸ ਤਰ੍ਹਾਂ ਉਹਨਾਂ ਮਹਾਂਪੁਰਖਾਂ ਦੀ ਇਸ ਪ੍ਰਕਾਰ ਬਹੁਤ ਸੇਵਾ ਹੈ। ਸੋ ਸਤਿਗੁਰੂ ਮਹਾਰਾਜ ਨੇ ਇਸ ਪ੍ਰਕਾਰ ਬਖਸ਼ਿਸ਼ਾਂ ਕੀਤੀਆਂ। ਹਰ ਇੱਕ ਸੰਪਰਦਾ ਦੀ ਆਪਾਂ ਗੱਲ ਕਰਦੇ ਸੀ ਕਿ ਹਰੇਕ ਥਾਂ 'ਤੇ ਆਪਾਂ ਜਾ ਕੇ ਦੇਖ ਸਕਦੇ ਹਾਂ, ਜਿੰਨੇ ਮਹਾਂਪੁਰਸ਼ ਨੇ ਉਹ ਤਾਂ ਪਹੁੰਚੀਆਂ ਹਸਤੀਆਂ ਸਾਰੇ ਮੰਨਦੇ ਆ। ਸੋ ਇਸ ਪ੍ਰਕਾਰ ਸਾਰਿਆਂ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ। ਸੋ ਮਹਾਰਾਜ ਨੇ ਜੋ ਅਗਲਾ ਸਲੋਕ ਹੁਣ ਬਖਸ਼ਿਸ਼ ਕੀਤਾ, ਸਲੋਕ ਮਹੱਲਾ ਤੀਜਾ, ਅਭਿਆਗਤ ਇਹ ਨਾ ਆਖੀਅਨ ਜਿਨ ਕੈ ਜਿਨ ਕੇ ਚਿੱਤ ਮੈਂ ਭਰਮ। ਹੁਣ ਜਿਨ੍ਹਾਂ ਦੇ ਚਿੱਤ ਵਿੱਚ ਭਰਮ ਹੈ, ਇਹ ਤੋਂ ਭਾਵ ਉਹ ਬੰਦੇ ਅਭਿਆਗਤ ਨਹੀਂ ਕਹੇ ਜਾਂਦੇ। ਇਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਸਲੋਕ ਕਾਹਦੇ ਲਈ ਉਚਾਰਿਆ ਮਹਾਰਾਜ ਨੇ, ਸਲੋਕ ਮਹੱਲਾ ਤੀਜਾ। ਇਹ ਸਲੋਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇੱਕ ਮਾਈ ਦਾਸ ਵਿਰਾਗੀ ਹੋਇਆ ਉਹਦੇ ਪ੍ਰਤੀ ਉਚਾਰਿਆ। ਮਾਈ ਦਾਸ ਕ੍ਰਿਸ਼ਨ ਜੀ ਦਾ ਉਪਾਸ਼ਕ ਸੀ, ਇਹ ਬੜੇ ਸੰਜਮ ਨਾਲ ਆਪਣੇ ਹੱਥੀਂ ਰੋਟੀ ਤਿਆਰ ਕਰਕੇ ਖਾਂਦਾ ਸੀ। ਸੋ ਇਹਦਾ ਇੱਕ ਦਿਨ ਕਿਸੇ ਗੁਰੂ ਦੇ ਸਿੱਖ ਨਾਲ ਮਿਲਾਪ ਹੋ ਗਿਆ। ਕੁਦਰਤੀ ਗੱਲ ਹੈ, ਜਦੋਂ ਗੁਰੂ ਦੇ ਸਿੱਖ ਨਾਲ ਮਿਲਾਪ ਹੋਇਆ, ਸਿੱਖ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਮਹਿਮਾ ਸੁਣਾਈ, ਤਾਂ ਮਨ ਵਿੱਚ ਚਾਓ ਪੈਦਾ ਹੋ ਗਿਆ, ਚਲੋ ਮੈਂ ਵੀ ਦਰਸ਼ਨ ਕਰਾਂ। ਇੱਕ ਦਿਨ ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ ਅਤੇ ਸਿੱਖ ਨੂੰ ਕਿਹਾ ਮੈਂ ਗੁਰੂ ਅਮਰਦਾਸ ਮਹਾਰਾਜ ਦਰਸ਼ਨ ਕਰਨੇ ਆ, ਕਿੱਥੇ ਨੇ ਮਹਾਰਾਜ ਜੀ? ਸਿੱਖ ਕਹਿਣ ਲੱਗਿਆ ਇੱਥੇ ਤਾਂ ਨਿਯਮ ਹੈ ਵੀ ਪਹਿਲਾਂ ਲੰਗਰ 'ਚ ਪ੍ਰਸ਼ਾਦ ਛਕੋ, ਪਹਿਲਾਂ ਪੰਗਤ ਪਾਤਸ਼ਾਹ ਸੰਗਤ ਤਾਂ ਦਰਸ਼ਨ ਹੋਣੇ। ਮਾਈ ਦਾਸ ਕਹਿਣ ਲੱਗਿਆ ਮੇਰਾ ਨਿਯਮ ਹੈ, ਮੈਂ ਤਾਂ ਚੌਂਕਾ ਪਾ ਕੇ ਲੱਕੜਾਂ ਲੁੱਕੜਾਂ ਧੋ ਕੇ ਫਿਰ ਰੋਟੀ ਬਣਾ ਕੇ ਆਪਣੇ ਹੱਥੀਂ ਖਾਂਦਾ ਰੋਟੀ। ਸਿੱਖ ਨੇ ਉਸ ਵੇਲੇ ਲੰਗਰ 'ਚੋਂ ਸਾਰੀ ਰਸਤ ਲਿਆ ਕੇ ਉਹਨੂੰ ਦੇ ਤੀ, ਕਹਿ ਲੈ ਭਾਈ ਲੱਕੜਾਂ ਆਹ ਫੜ, ਦਾਲ ਚੌਲ ਆਪਣੇ, ਆਟਾ ਮਿਰਚ ਮਸਾਲਾ ਫੜ, ਭਾਈ ਰੋਟੀ ਤਿਆਰ ਕਰ ਲਾ, ਸਾਨੂੰ ਕੀ ਹੈ। ਜਦੋਂ ਮਾਈ ਦਾਸ ਨੇ ਚੁੱਲ੍ਹਾ ਬਣਾਉਣ ਵਾਸਤੇ ਧਰਤੀ ਪੱਟੀ ਤਾਂ ਵਿੱਚੋਂ ਹੱਡੀਆਂ ਨਿਕਲ ਆਈਆਂ। ਉਸ ਵੇਲੇ ਆਪਣੇ ਆਪ ਨੂੰ ਅਪਵਿੱਤਰ ਜਾਣ ਕੇ ਇਸ਼ਨਾਨ ਕਰਨ ਚਲਿਆ ਗਿਆ, ਬਿਆਸ ਦਰਿਆ 'ਤੇ ਜਾ ਕੇ ਨਹਾ ਧੋ ਕੇ ਫਿਰ ਆ ਗਿਆ। ਫਿਰ ਇੱਕ ਹੋਰ ਜਗ੍ਹਾ ਪੱਟੀ, ਉੱਥੋਂ ਵੀ ਹੱਡੀਆਂ ਨਿਕਲ ਆਈਆਂ। ਇਹ ਤਾਂ ਕੌਤਕ ਸੀ ਮਹਾਰਾਜ ਦਾ। ਫਿਰ ਉਹ ਅਪਵਿੱਤਰ ਹੋ ਗਿਆ, ਫਿਰ ਨਹਾਉਣ ਚਲਿਆ ਗਿਆ। ਤੀਜੀ ਵਾਰ ਫਿਰ ਹੱਡੀਆਂ ਨਿਕਲ ਆਈਆਂ ਜਾਂ ਪੱਟੀ ਥਾਂ, ਫਿਰ ਨਹਾਇਆ। ਜਦੋਂ ਕਈ ਵਾਰ ਪੱਟੀਆਂ ਤਾਂ ਹੱਡੀਆਂ ਹੀ ਨਿਕਲਣ। ਹੁਣ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਛੱਡ ਕੇ ਦੁਆਰਕਾ ਨੂੰ ਚੱਲ ਪਿਆ, ਚਲੋ ਜੀ ਕ੍ਰਿਸ਼ਨ ਜੀ ਦੀ ਦੁਆਰਕਾ ਹੀ ਚੱਲਦੇ ਹਾਂ। ਹੁਣ ਤੁਰਿਆਂ ਤੁਰਿਆਂ ਜਾਂਦਿਆਂ ਦੁਆਰਕਾ ਦੇ ਕੋਲ ਇੱਕ ਜੰਗਲ 'ਚ ਪਹੁੰਚਿਆ। ਉਸ ਦਿਨ ਇਕਾਦਸ਼ੀ ਥਿੱਤ ਜਾਣ ਕੇ ਵਰਤ ਰੱਖ ਲਿਆ। ਜਦੋਂ ਦੂਜੇ ਦਿਨ ਇਕਾਦਸ਼ੀ ਦਾ ਵਰਤਨ ਖੋਲ੍ਹਣ ਵਾਸਤੇ ਜੰਗਲ 'ਚੋਂ ਪਾਣੀ ਵੀ ਕੋਈ ਚੀਜ਼ ਹੋਰ ਕੁਛ ਨਾ ਮਿਲਿਆ। ਹੁਣ ਭੁੱਖ ਨੇ ਬੜਾ ਸਤਾਇਆ, ਪਰ ਉਹਦੀ ਜਾਨ ਬਚਾਉਣ ਵਾਸਤੇ ਕ੍ਰਿਸ਼ਨ ਜੀ ਗੁਪਤ ਰੂਪ ਵਿੱਚ ਇੱਕ ਥਾਲੀ ਦੇ ਵਿੱਚ ਦਾਲ ਅਤੇ ਚੌਲ ਪਾ ਕੇ ਉਹਦੇ ਰੱਖ ਗਏ ਅੱਗੇ। ਹੁਣ ਕੱਚਾ ਭੋਜਨ ਦੇਖ ਕੇ ਮਾਈ ਦਾਸ ਵਿਚਾਰਦਾ, ਜੇ ਚੌਂਕੇ ਬਗੈਰ ਮੈਂ ਭੋਜਨ ਖਾਂਦਾ ਤਾਂ ਮੇਰਾ ਨਿਯਮ ਟੁੱਟਦਾ। ਅਜੇ ਇਸ ਤਰ੍ਹਾਂ ਸੋਚ ਹੀ ਰਿਹਾ, ਉਹ ਕ੍ਰਿਸ਼ਨ ਜੀ ਨੇ ਪੂੜੀ ਕੜਾਹ ਕਚੌਰੀ ਲੱਡੂ ਪਕਾ, ਉਹ ਸਾਰੀਆਂ ਚੀਜ਼ਾਂ ਪੱਕੀਆਂ ਪਕਾਈਆਂ ਭੋਜਨ ਵਾਲੀ ਥਾਲੀ ਇਹਦੇ ਮੂਹਰੇ ਲਿਆ ਕੇ ਗੁਪਤ ਰੂਪ 'ਚ ਰੱਖ ਦਿੱਤੀ। ਇਹ ਖੱਬਾ ਸੱਜਾ ਦੇਖੇ ਅਚਾਰਜ ਕੌਤਕ ਨੂੰ ਦੇਖ ਕੇ ਮਾਈ ਦਾਸ ਨੇ ਦਿਲ 'ਚ ਵਿਚਾਰਿਆ, ਇੰਨੇ ਭਿਆਨਕ ਜੰਗਲ 'ਚ ਜਿੱਥੇ ਦੂਰ ਦੁਰਾਡੇ ਕੋਈ ਬੰਦਾ ਨਹੀਂ ਦਿਖਦਾ, ਪਹਿਲਾਂ ਕੱਚਾ ਭੋਜਨ ਮਿਲਿਆ, ਫਿਰ ਮੇਰੇ ਸੰਕਲਪ ਅਨੁਸਾਰ ਪੱਕਾ ਭੋਜਨ ਮਿਲਿਆ, ਇਹ ਕਿਸੇ ਬੰਦੇ ਦਾ ਕੰਮ ਤਾਂ ਨਹੀਂ ਹੈ, ਇਹ ਤਾਂ ਜ਼ਰੂਰ ਕ੍ਰਿਸ਼ਨ ਜੀ ਆਪ ਆਏ ਨੇ। ਉਸ ਵੇਲੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਿਆ ਕਿ ਇੱਕ ਵਾਰ ਸਾਖਿਆਤ ਪ੍ਰਤੱਖ ਮੈਨੂੰ ਦਰਸ਼ਨ ਦੇ ਦਿਓ, ਹੇ ਕ੍ਰਿਸ਼ਨ ਭਗਵਾਨ ਦਰਸ਼ਨ ਦੇ ਦਿਓ, ਹੇ ਕ੍ਰਿਸ਼ਨ ਭਗਵਾਨ। ਲੱਗਿਆ ਰਟਨ ਲਾਉਣ। ਹੁਣ ਕ੍ਰਿਸ਼ਨ ਜੀ ਨੇ ਫਿਰ ਇਹਨੂੰ ਨਾ ਆਕਾਸ਼ਬਾਣੀ ਦੁਆਰਾ ਕਿਹਾ ਕਿ ਮੇਰਾ ਦਰਸ਼ਨ ਤੈਨੂੰ ਗੋਇੰਦਵਾਲ ਸਾਹਿਬ ਹੀ ਹੋਵੇਗਾ, ਇੱਥੇ ਨਹੀਂ ਹੋਣਾ। ਕਿਉਂਕਿ ਜਿੱਥੇ ਪ੍ਰੇਮ ਹੁੰਦਾ ਉੱਥੇ ਨਿਯਮ ਨਹੀਂ ਹੁੰਦਾ, ਉੱਥੇ ਨਿਯਮ ਰਹਿ ਹੀ ਨਹੀਂ ਸਕਦਾ। ਜਿੱਥੇ ਨਿਯਮ ਹੈ ਉੱਥੇ ਪ੍ਰੇਮ ਨਹੀਂ ਰਹਿੰਦਾ। ਹੁਣ ਤੂੰ ਪ੍ਰਾਣਾਂ ਦੀ ਰੱਖਿਆ ਵਾਸਤੇ ਭੋਜਨ ਖਾ ਲਾ ਅਤੇ ਵਾਪਸ ਚਲਿਆ ਜਾ ਗੋਇੰਦਵਾਲ ਸਾਹਿਬ, ਜਾਂ ਇੰਨੇ ਬਚਨ ਆਕਾਸ਼ਬਾਣੀ ਦੁਆਰਾ ਸੁਣੇ, ਇਹ ਕਹਿ ਕੇ ਕ੍ਰਿਸ਼ਨ ਜੀ ਤਾਂ ਹੁਣ ਅਲੋਪ ਹੋ ਗਏ। ਮਾਈ ਦਾਸ ਚੱਲਦਾ ਗੋਇੰਦਵਾਲ ਸਾਹਿਬ ਪਹੁੰਚਿਆ। ਜਿਸ ਵੇਲੇ ਸਾਰਿਆਂ ਸੰਸਿਆਂ ਅਤੇ ਸੰਜਮਾਂ ਨੂੰ ਛੱਡ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਿਆ ਜਾ ਕੇ ਮਹਾਰਾਜ ਦਰਸ਼ਨਾਂ ਦਰਬਾਰ ਸਾਹਿਬ ਪਹੁੰਚਿਆ, ਜਦੋਂ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਬੈਠੇ ਸਜੇ, ਸਾਹਮਣੇ ਜਾ ਕੇ ਕੀ ਦੇਖਦਾ, ਸਾਹਮਣੇ ਤਾਂ ਕ੍ਰਿਸ਼ਨ ਜੀ ਬੈਠੇ ਨੇ। ਮਹਾਰਾਜ ਨੇ ਇਹਦੀ ਸ਼ਰਧਾ ਮੁਤਾਬਕ ਇਹਨੂੰ ਦਰਸ਼ਨ ਉਸ ਤਰ੍ਹਾਂ ਦੇ ਦੇਤੇ। ਬਹੁਤ ਖੁਸ਼ ਹੋਇਆ, ਬੜਾ ਖੁਸ਼ ਹੋਇਆ, ਸਮਾਧੀ 'ਚ ਲੀਨ ਹੋ ਗਿਆ। ਸਮਾਧੀ ਲੱਗ ਗਈ, ਇੰਨੀ ਖੁਸ਼ੀ ਹੋਈ ਭਗਤ ਨੂੰ। ਸਮਾਧੀ ਖੁੱਲ੍ਹਣ 'ਤੇ ਫਿਰ ਗੁਰੂ ਅਮਰਦਾਸ ਦੇ ਸਾਖਿਆ ਦਰਸ਼ਨ ਹੋਏ ਤਾਂ ਰਹਿੰਦੇ ਖੁੰਦੇ ਸਾਰੇ ਸੰਸੇ ਨਿਵਿਰਤ ਹੋ ਗਏ। ਉਸ ਵੇਲੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਸਲੋਕ ਉਚਾਰਿਆ, ਮਾਈ ਦਾਸ ਨੂੰ ਉਪਦੇਸ਼ ਕਰਕੇ ਕਹਿਣ ਲੱਗੇ, ਅਭਿਆਗਤ ਇਹ ਨਾਖੀਆਂ ਜਿਨ ਕੇ ਚਿੱਤ ਮੈਂ ਭਰਮ। ਜਿਨ੍ਹਾਂ ਦੇ ਚਿੱਤ ਵਿੱਚ ਭਰਮ ਹੈ ਉਹ ਬੰਦੇ ਅਭਿਆਗਤ ਨਹੀਂ ਕਹੇ ਜਾਂਦੇ। ਇਸ ਦਾ ਦਿੱਤਾ ਨਾਨਕਾ ਤੇ ਇਹੋ ਜਿਹਾ ਧਰਮ। ਮਹਾਰਾਜ ਕਥਨ ਕਰਦੇ ਉਹਨੂੰ ਦਿੱਤੇ ਹੋਏ ਦਾਨ ਦਾ ਉਹੋ ਜਿਹਾ ਹੀ ਧਰਮ ਹੁੰਦਾ। ਭਰਮ ਵਾਲੇ ਨੂੰ ਦਾਨ ਦੇਣ ਨਾਲ ਉਹਦਾ ਫਲ ਭਰਮ ਹੀ ਪ੍ਰਾਪਤ ਹੁੰਦਾ। ਅਭੈ ਨਿਰੰਜਨ ਪਰਮ ਪਦ ਤਾਕਾ ਭੁੱਖਾ ਹੋਏ। ਜੋ ਅਭੈ ਹੁੰਦਾ ਡਰ ਤੋਂ ਰਹਿਤ, ਨਿਰੰਜਨ ਹੁੰਦਾ ਮਾਇਆ ਮਲ ਵਿਦਿਆ ਤੋਂ ਰਹਿਤ, ਪਰਮ ਪਦ ਆਤਮ ਪਦ ਹੈ, ਤਾਕਾ ਭੁੱਖਾ, ਉਹਦੀ ਚਾਹ ਵਾਲਾ ਜਿਹੜਾ ਗੁਰਮੁਖ ਹੁੰਦਾ ਨਾ, ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਮਹਾਰਾਜ ਕਥਨ ਕਰਦੇ ਉਸ ਗੁਰਮੁਖ ਦਾ ਭਾਵ, ਉਸ ਗੁਰਮੁਖ ਨੂੰ ਭੋਜਨ ਛਕਾਉਣਾ ਕੋਈ ਵਿਰਲਾ ਹੀ ਬੰਦਾ ਪ੍ਰਾਪਤ ਕਰਦਾ। ਜਣਾ ਖਾਣਾ ਉਹਨੂੰ ਭੋਜਨ ਨਹੀਂ ਛਕਾ ਸਕਦਾ। ਜੋ ਡਰ ਤੋਂ ਰਹਿਤ ਨਿਰੰਜਨ ਪਰਮ ਪਦ ਰੂਪ ਹੈ ਉਹਦੀ ਪ੍ਰਾਪਤੀ ਦਾ ਚਾਹ ਵਾਲਾ ਹੋਣਾ ਚਾਹੀਦਾ। ਜਾਂ ਇਉਂ ਸਮਝ ਲਓ ਵੀ ਤਿਸ ਪ੍ਰਭੂ ਦਾ ਜੋ ਗਿਆਨ ਰੂਪ ਭੋਜਨ ਹੈ ਨਾ, ਉਸ ਗਿਆਨ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰਦਾ। ਤਿਸਕਾ ਭੋਜਨ ਨਾਨਕਾ, ਕਿਉਂਕਿ ਉਹਦਾ ਭੋਜਨ ਨੰਨੇ ਨੂੰ ਔਂਕੜ ਕਰਕੇ ਗਿਆਨ ਰੂਪ ਭੋਜਨ ਹੈ। ਮਹੱਲਾ ਤੀਜਾ, ਅਭਿਆਗਤ ਇਹ ਨਾ ਆਖੀਆਂ ਜੇ ਪਰ ਘਰ ਭੋਜਨ ਕਰੇਨ। ਇਸ ਤਰ੍ਹਾਂ ਦੇ ਬੰਦੇ ਅਭਿਆਗਤ ਨਹੀਂ ਕਹੇ ਜਾਂਦੇ, ਜਿਹੜੇ ਪਰਾਏ ਘਰਾਂ ਵਿੱਚ ਜਾ ਕੇ ਭੋਜਨ ਖਾਣਾ ਕਰਦੇ ਨੇ। ਤੂੰ ਆਪਣੇ ਆਪ ਨੂੰ ਅਭਿਆਗਤ ਕਹਿੰਦਾ ਨਾ, ਤੇ ਤੈਨੂੰ ਪਤਾ ਹੈ ਵੀ ਅਭਿਆਗਤ ਹੁੰਦਾ ਕੀ ਹੈ। ਅਭਿਆਗਤ ਕਹਿੰਦੇ ਅਤਿਥੀ, ਵਿਰਕਤ ਸੰਤ ਹੁੰਦੇ ਜਿਹੜੇ, ਅਤਿਥੀ ਕਹਿੰਦੇ ਪ੍ਰਾਹੁਣੇ ਨੂੰ। ਆਇਆ ਗਿਆ ਲੰਘਦਾ ਰਾਹੀ ਪਾਂਧੀ, ਕੋਈ ਆ ਕੇ ਭੁੱਖਾ ਰੋਟੀ ਖਾਣ ਆਇਆ, ਜਾਂ ਕੋਈ ਵਿਰਕਤ ਮਹਾਤਮਾ, ਕੋਈ ਸੰਤ ਮਹਾਤਮਾ ਆਇਆ, ਇਸ ਕਰਕੇ ਤੈਨੂੰ ਸਮਝ ਨਹੀਂ ਹੈ। ਉਧਰੈ ਕਾਰਨ ਆਪਣੇ ਬਹਿਲੇ ਭੇਖ ਕਰੇਨ। ਉਹ ਤਾਂ ਆਪਣੇ ਉਧਰੈ ਹੁੰਦਾ ਢਿੱਡ ਭਰਨ ਵਾਸਤੇ ਬਹਿਲੇ ਬਹੁਤੇ ਭੇਖ ਕਰਦੇ ਨੇ। ਅਭਿਆਗਤ ਸੇਈ ਨਾਨਕਾ ਜੇ ਆਤਮ ਗਾਉਣ ਕਰੇਨ। ਮਹਾਰਾਜ ਕਥਨ ਕਰਦੇ ਨੇ ਉਹ ਅਸਲੀ ਅਭਿਆਗਤ ਨੇ, ਸੰਤ ਨੇ, ਅਤਿਥੀ ਨੇ, ਭਗਤ ਜਨ ਜਿਹੜੇ ਆਤਮ ਸਰੂਪ ਵਿੱਚ ਗਾਉਣ ਭਾਵ ਚੱਲਣਾ ਕਰਦੇ ਨੇ। ਪਾਲ ਲਹਿਨ ਸਹੁ ਆਪਣਾ ਨਿਜ ਕਰ ਰਹਿਣ ਕਰੇਨ। ਉਹ ਆਪਣੇ ਸਹੁ ਪਾਪਤੀ ਪਰਮਾਤਮਾ ਨੂੰ ਪਾਲ ਲਹਿਨ ਲੱਭ ਲੈਂਦੇ ਨੇ ਅਤੇ ਆਪਣੇ ਸਰੂਪ ਰੂਪੀ ਘਰ ਵਿੱਚ ਰਹਿਣਾ ਕਰਦੇ ਨੇ। ਇਸ ਤਰ੍ਹਾਂ ਮਹਾਰਾਜ ਨੇ ਉਹਨੂੰ ਪਾਵਨ ਸਿੱਖਿਆ ਦੇ ਕੇ ਹੁਣ ਪੌੜੀ ਵਿੱਚ ਆਪਾਂ ਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਛੇਵੀਂ ਪੌੜੀ ਹੈ ਇਹ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਦੱਸਦੇ ਹਨ। ਪੌੜੀ ਅੰਬਰ ਤਰਤ ਵਿਛੋੜਿਆਂ ਵਿੱਚ ਸੱਚਾ ਅਸਰਾਓ। ਅੰਬਰ ਹੁੰਦਾ ਆਕਾਸ਼ ਅਤੇ ਤਰਤ ਹੁੰਦਾ ਧਰਤੀ ਨੂੰ ਵਿਛੋੜ ਕੇ ਭਿੰਨ ਭਿੰਨ ਵੱਖਰੇ ਵੱਖਰੇ ਕੀਤਾ। ਇਹ ਪਹਿਲੇ ਪਾਤਸ਼ਾਹ ਦੇ ਆਪਾਂ ਪਿੱਛੇ ਸ਼ਬਦ ਪੜ੍ਹ ਚੁੱਕੇ ਹਾਂ। ਮਹਾਰਾਜ ਨੇ ਕਿਹਾ ਨਾ ਆਪੇ ਅੰਡਜ ਜੋੜ ਵਿਛੋੜੇ, ਪਿੱਛੇ ਜਿਹੜੀ ਰੁੱਤੀ ਬਾਣੀ ਆਈ ਸੀ ਨਾ ਮਹਾਰਾਜ ਦੀ, ਉਹਦੇ 'ਚ ਇਹ ਆਇਆ ਸੀ। ਧਰਤੀ ਨੂੰ ਗਲੀਚਾ ਅਤੇ ਆਕਾਸ਼ ਨੂੰ ਚੰਦੋਆ ਬਣਾਇਆ, ਇਹਨਾਂ ਦੇ ਵਿੱਚ ਸੱਚਾ ਵਾਹਿਗੁਰੂ ਆਪ ਹੀ ਅਸਰਾਓ ਹੁੰਦਾ, ਆਸਰਾ ਰੂਪ ਹੈ। ਸਾਰੇ ਪਾਠ ਦੇਖ ਲਓ, ਅਸਰਾਓ ਨਾਓ ਆਉਣਾ ਅੱਗੇ। ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਓ। ਉਹਦਾ ਘਰ ਅਤੇ ਦਰਵਾਜ਼ਾ ਸਭ ਕੁਛ ਸੱਚ ਤੋਂ ਭਾਵ ਸਫਲਾ। ਜਿਸ ਘਰ ਦਰ ਦੇ ਵਿੱਚ ਸੱਚ ਨਾਮ ਦਾ ਸਿਮਰਨ ਜਿਹੜਾ ਹੋ ਰਿਹਾ, ਸੁੰਦਰ ਮੰਦਰ ਸੈਣ ਹੈ, ਜੇਣ ਮੱਧ ਹਰ ਕੀਰਤਨ ਹੈ। ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ। ਸਾਰਿਆਂ ਦੇ ਸਿਰ 'ਤੇ ਸੱਚੇ ਦਾ ਸੱਚਾ ਹੁਕਮ ਵਰਤਿਆ, ਗੁਰਮੁਖ ਸੱਚ ਵਿੱਚ ਹੀ ਸਮਾਉਂਦੇ ਹਨ। ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ। ਉਹ ਪਰਮੇਸ਼ੁਰ ਆਪ ਸੱਚਾ ਹੈ, ਉਹਦਾ ਸੰਸਾਰ ਤਖਤ ਵੀ ਸੱਚਾ ਹੈ, ਸੰਸਾਰ ਤਖਤ 'ਤੇ ਬੈਠ ਕੇ ਸੱਚਾ ਹੀ ਨਿਆਂ ਕਰਦਾ। ਉਹ ਪਰਮੇਸ਼ੁਰ ਆਪ ਸੱਚਾ ਹੈ, ਉਹਦਾ ਸਤਸੰਗਤ ਤਖਤ ਵੀ ਸੱਚਾ ਹੈ, ਅਤੇ ਸਤਸੰਗ ਤਖਤ 'ਤੇ ਬੈਠ ਕੇ ਗੁਰੂ ਰੂਪ ਹੋ ਕੇ ਜਗਿਆਸੂ ਦਾ ਸੱਚਾ ਨਿਆਂ ਕਰਦਾ। ਉਹ ਪਰਮੇਸ਼ੁਰ ਆਪ ਸੱਚਾ, ਉਹਦਾ ਬੈਕੁੰਠ ਰੂਪ ਤਖ਼ਤ ਵੀ ਸੱਚਾ ਹੈ। ਅਤੇ ਬੈਕੁੰਠ ਤਖ਼ਤ 'ਤੇ ਬੈਠ ਕੇ ਉਹ ਪਰਮਾਤਮਾ ਆਪ ਹੀ ਜੀਵਨ ਦਾ ਸੱਚਾ ਨਿਆਂ ਕਰਦਾ। ਉਹ ਪਰਮੇਸ਼ੁਰ ਆਪ ਸੱਚਾ, ਉਹਦਾ ਪਰਲੋਕ ਤਖ਼ਤ ਵੀ ਸੱਚਾ, ਉਹ ਉੱਥੇ ਬਹਿ ਕੇ ਸੱਚਖੰਡ ਦੇ ਵਿੱਚ ਨਿਆਂ ਕਰਦਾ, ਅਤੇ ਪਰਲੋਕ ਤਖ਼ਤ 'ਤੇ ਬੈਠ ਕੇ ਧਰਮ ਰਾਜਾ ਰੂਪ ਹੋ ਕੇ ਜੀਵਾਂ ਦੇ ਕਰਮਾਂ ਦਾ ਸੱਚਾ ਨਿਆਂ ਕਰਦਾ। ਇੱਥੋਂ ਤੱਕ ਆ ਗਏ ਸ਼ਬਦ ਅਸਰਾਓ, ਨਾਓ, ਸਮਾਓ, ਨਿਆਓ, ਚਾਰ ਪੰਕਤੀਆਂ 'ਚ। ਪੰਜਵੀਂ 'ਚ ਆ ਕੇ ਲਿਖਦੇ ਨੇ, ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲੱਖ ਲਖਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੱਚ ਹੁੰਦਾ ਨਿਸ਼ਚੇ ਕਰਕੇ, ਸੱਚਾ ਪਰਮੇਸ਼ੁਰ ਸਾਰੇ ਹੀ ਵਰਤ ਰਿਹਾ। ਉਹ ਅਲੱਖ ਵਾਹਿਗੁਰੂ ਗੁਰਮੁਖਾਂ ਨੂੰ ਆਪਣਾ ਆਪ ਲਿਖਾਈ ਤੋਂ ਭਾਵ ਜਣਾਉਂਦਾ। ਗੁਰਮੁਖ ਜਨ ਗੁਰਾਂ ਦੁਆਰੇ ਲੱਖ ਪ੍ਰਭੂ ਨੂੰ ਆਪ ਜਾਣਦੇ ਨੇ ਅਤੇ ਹੋਰਨਾਂ ਨੂੰ ਜਣਾਉਂਦੇ ਨੇ। ਵਾਹੋ ਵਾਹੋ ਸੱਚੇ ਪਾਤਸ਼ਾਹ ਸੱਚੀ ਨਾਈ, ਹੇ ਸੱਚੇ ਪਾਤਸ਼ਾਹ ਤੂੰ ਧੰਨ ਹੈ ਧੰਨ ਹੈ। ਆਪ ਦੀ ਜਿਹੜੀ ਵਡਿਆਈ ਆ ਉਹ ਵੀ ਸੱਚੀ ਹੈ, ਮਹਿਮਾ ਸੱਚੀ ਆਪ ਜੀ ਦੀ। ਇਸ ਪ੍ਰਕਾਰ ਮਹਾਰਾਜ ਨੇ ਆਪਾਂ ਨੂੰ ਫਰਮਾਇਆ। ਸਲੋਕ ਮਹੱਲਾ ਤੀਜਾ, ਰਾਇਣ ਆਇਰ ਮਾਹੇ ਅਨੰਤ ਹੈ ਕੂੜੀ ਆਵੈ ਜਾਏ। ਸੰਸਾਰ ਰਹਿਣ ਆਇਰ ਮਤਲਬ ਸਮੁੰਦਰ ਵਿੱਚ, ਅਨੰਤ ਹੁੰਦਾ ਬੇਅੰਤ ਰੂਪ ਪਰਮੇਸ਼ੁਰ ਵੱਸਦਾ, ਪਰ ਉਸ ਤੋਂ ਭੁੱਲ ਕੇ ਝੂਠੀ ਦੁਨੀਆਂ ਆਵੈ ਜਾਏ ਜੰਮਦੀ ਮਰਦੀ ਰਹਿੰਦੀ ਹੈ। ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ। ਜੋ ਬੰਦਾ ਆਪਣੇ ਭਾਣੇ ਅਨੁਸਾਰ ਚੱਲਦਾ ਉਹ ਪਰਲੋਕ 'ਚ ਬਹੁਤ ਕੁੱਟ ਖਾਂਦਾ ਜਾ ਕੇ। ਰਹਿਣ ਆਇਰ ਮੈਂ ਸਭ ਕੁਛ ਹੈ ਕਰਮੀ ਪੱਲੇ ਪਾਏ। ਸੰਸਾਰ ਸਮੁੰਦਰ ਵਿੱਚ ਸਭ ਕੁਝ ਹੈ, ਪ੍ਰਤੱਖ ਪਦਾਰਥ ਵੀ ਨੇ, ਅੰਤਰੀ ਵਿਰਾਗ ਵਿਵੇਕ ਸਭ ਪਦਾਰਥ ਨੇ, ਪਰ ਕਰਮਾਂ ਕਰਕੇ ਬੁੱਧੀ ਰੂਪ ਪੱਲੇ 'ਚ ਪੈਂਦੇ ਆ। ਨਾਨਕ ਨੌ ਨਿਤ ਪਾਈ ਹੈ ਜੇ ਚੱਲੇ ਤਿਸੈ ਰਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ, ਜੇ ਇਹ ਜੀਵ ਉਹਦੀ ਆਗਿਆ ਅਨੁਸਾਰ ਚੱਲੇ ਤਾਂ ਨੌ ਨਿਤ ਦੀਆਂ ਸਾਰੇ ਪਦਾਰਥ ਪਾ ਲੈਂਦਾ। ਮਹੱਲਾ ਤੀਜਾ, ਸਹਿਜੇ ਸਤਿਗੁਰਨਾ ਸੇਵ ਵਿੱਚ ਹਉਮੈ ਜਨਮ ਵਿਨਾਸ਼। ਜਿਹਨੇ ਸਹਿਜੇ ਹੁੰਦਾ ਸ਼ਾਂਤੀ ਸਰੂਪ ਸਤਿਗੁਰਾਂ ਨੂੰ ਨਹੀਂ ਸੇਵਿਆ, ਉਹ ਹੰਗਤਾ ਮਮਤਾ ਵਿੱਚ ਹੀ ਜੰਮਦਾ ਮਰਦਾ। ਰਸਨਾ ਹਰ ਰਸਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ। ਜਿਹਨੇ ਰਸਨਾ ਦੁਆਰੇ ਹਰੀ ਨਾਮ ਰਸ ਨੂੰ ਨਹੀਂ ਚੱਖਿਆ ਉਹਦੇ ਹਿਰਦੇ ਕਮਲ 'ਚ ਗਿਆਨ ਦਾ ਪ੍ਰਕਾਸ਼ ਹੁੰਦਾ ਹੀ ਨਹੀਂ। ਵਿਖ ਖਾਧੀ ਮਨਮੁਖ ਮੁਆ ਮਾਇਆ ਮੋਹ ਵਿਨਾਸ਼। ਮਨਮੁਖ ਨੇ ਵਿਸ਼ਿਆਂ ਰੂਪੀ ਜ਼ਹਿਰ ਖਾਧੀ, ਇਸ ਕਰਕੇ ਜੰਮਦਾ ਮਰਦਾ ਅਤੇ ਮਾਇਆ ਦੇ ਮੋਹ ਕਰਕੇ ਨਾਸ ਹੁੰਦਾ। ਇੱਕ ਸੁਹਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ। ਇੱਕ ਹਰੀ ਦੇ ਨਾਮ ਤੋਂ ਬਿਨਾਂ ਮਨਮੁਖ ਦੇ ਜੀਵ ਨੂੰ ਤ੍ਰਿਗਾਕਾਰ ਹੈ, ਤ੍ਰਿਕਾਰ ਹੈ। ਤੈਨੂੰ ਕਹਿੰਦੇ ਉਹਦੇ ਵਸਣ ਵਾਲੇ ਵਾਸੂ ਭਾਵ ਸਥਾਨ ਭਾਵ ਘਰ ਨੂੰ ਵੀ ਤ੍ਰੰਗ ਜਿਹੜਾ ਹੈ ਤ੍ਰਿਕਾਰ ਹੈ, ਤ੍ਰਿਗ ਵਾਸ। ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ। ਜਾਂ ਸੱਚਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਜੀਵ ਦਾਸਾਂ ਦਾ ਦਾਸ ਹੁੰਦਾ ਭਾਈ। ਤਾਂ ਆਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਬਹਿ ਨਾ ਛੋੜੈ ਪਾਸ। ਜਾਂ ਦਾਸ ਹੋਵੇ ਤਾਂ ਹੀ ਸਤਿਗੁਰਾਂ ਦੀ ਰਾਤ ਦਿਨ ਸੇਵਾ ਕਰਦਾ ਅਤੇ ਸਤਿਗੁਰਾਂ ਦੇ ਪਾਸੇ ਨੂੰ ਕਦੇ ਛੱਡਦਾ ਨਹੀਂ। ਫਿਰ ਜਿਉਂ ਜਲ ਮੈਂ ਕਮਲ ਲਿਪਤੋ ਵਰਤੈ ਤਿਉਂ ਵਿੱਚੇ ਗ੍ਰਹਿ ਉਦਾਸ। ਜਿਵੇਂ ਪਾਣੀ ਵਿੱਚ ਰਹਿ ਕੇ ਕਮਲ ਫੁੱਲ ਨਿਰਲੇਪ ਵਰਤਦਾ, ਐਵੇਂ ਉਹ ਬੰਦਾ ਘਰ ਦੇ ਵਿੱਚ ਰਹਿ ਕੇ ਸਾਰਿਆਂ ਵਿਹਾਰਾਂ ਤੋਂ ਕੰਮਾਂ ਤੋਂ ਅਸੰਗ ਰਹਿੰਦਾ, ਨਿਰਲੇਪ ਰਹਿੰਦਾ ਹੈ। ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੈ ਤੇ ਵਿਹਾਰ ਗੁਣ ਤਾਸ। ਮਹਾਰਾਜ ਕਥਨ ਕਰਦੇ ਨੇ ਪਾਵਨ ਬਚਨ, ਸ਼ੁਭ ਗੁਣਾਂ ਦੇ ਖਜ਼ਾਨੇ ਹਰੀ ਨੂੰ ਜਿਵੇਂ ਜੀਵ ਕੋਲੋਂ ਕਰਾਇਆ ਭਾਉਂਦਾ ਪਰਮਾਤਮਾ ਨੂੰ, ਉਵੇਂ ਹੀ ਸਭ ਕੁਝ ਕਰਦਾ ਹੈ। ਪੌੜੀ ਛੱਤੀ ਹੀ ਯੁੱਗ ਗਵਾਰ ਸਾਇਆ ਪੇ ਗਣਤ ਕੀਨੀ। ਪਰਮੇਸ਼ੁਰ ਨੇ ਆਪ ਹੀ 36 ਯੁੱਗ ਗਵਾਰ ਦੀ ਮਹਾਂਪਰਲੋਂ ਕੀਤੀ ਹੈ, ਆਪ ਹੀ ਉਹਦੀ ਗਿਣਤੀ ਕੀਤੀ ਹੈ, ਆਪ ਹੀ ਇੱਕ ਤੋਂ ਅਨੇਕ ਰੂਪ ਹੋਣ ਦੀ ਗਿਣਤੀ ਕੀਤੀ ਹੈ। ਆਪੇ ਸੇਠ ਸਭ ਸਾਜੀਆਂ ਨੇ ਆਪ ਮਤ ਦੀਨੀ। ਵਾਹਿਗੁਰੂ ਨੇ ਆਪ ਹੀ ਸਾਰੀ ਦੁਨੀਆਂ ਬਣਾਈ, ਆਪ ਹੀ ਜੀਵਨ ਵਿਹਾਰ ਕਰਨ ਦੀ ਬੁੱਧੀ ਦਿੱਤੀ ਹੋਈ ਹੈ। ਸਿਮਰਤ ਸਾਸਤ੍ਰ ਸਾਜੀਆਂ ਪਾਪ ਪੁੰਨ ਗਣਤ ਗਣੀਨੀ। ਕਹਿੰਦੇ ਆਪ ਹੀ ਹੈ ਵਾਹਿਗੁਰੂ, ਤੁਸੀਂ ਆਪ ਹੀ ਮਰਿਆਦਾ ਰੱਖਣ ਵਾਸਤੇ 27 ਸਿਮਰਤੀਆਂ ਪਹਿਲਾਂ ਬਣਾਈਆਂ, ਫਿਰ 6 ਸ਼ਾਸਤਰਾਂ ਨੂੰ ਸਾਜਿਆ ਜਿਨ੍ਹਾਂ ਦੁਆਰੇ ਪਾਪਾਂ ਪੁੰਨਾਂ ਦੀ ਗਿਣਤੀ ਗਿਣੀ ਦੀ ਹੈ। ਜਿਸ ਬੁਝਾਏ ਸੋ ਬੁੱਝ ਸੀ ਸੱਚਾ ਸ਼ਬਦ ਪਤੀਨੀ। ਜਿਹਨੂੰ ਆਪ ਸਮਝਾਉਂਦੇ ਉਹੀ ਸਮਝਦਾ, ਉਹਦੀ ਬੁੱਧੀ ਗੁਰਾਂ ਦੇ ਸੱਚੇ ਉਪਦੇਸ਼ 'ਚ ਪਤੀਜ ਗਈ, ਭਰੋਸਾ ਕਰ ਗਈ ਹੈ। ਇਹ ਦੇਖੋ ਕੀਨੀ ਦੀਨੀ ਗਣੀਨੀ ਪਤੀਨੀ ਚਾਰ ਪੰਕਤੀਆਂ 'ਚ ਆਇਆ। ਹੁਣ ਕੀ ਕਹਿੰਦੇ, ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਾਰਿਆਂ ਵਿੱਚ ਤੂੰ ਆਪੇ ਆਪ ਵਰਦੇ, ਆਪ ਹੀ ਪਾਪਾਂ ਨੂੰ ਬਖਸ਼ ਕੇ ਆਪਣੇ 'ਚ ਮਿਲਾ ਲੈਂਦਾ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ ਧੰਨ, ਆਪ ਦੀ ਵਡਿਆਈ ਮਹਿਮਾ ਵੀ ਸੱਚ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਇੱਥੇ 7 ਸਲੋਕਾਂ ਤੱਕ ਸੋ ਪਾਵਨ ਬਖਸ਼ਿਸ਼ ਕੀਤੀ ਹੈ। अगले समय में शेर श्रवण करांगे। महाराज मेहर भरिया हाथ रखण, वाहे गुरु वाहे गुरु वाहे गुरु वाहे गुरु वाहे गुरु।